आ जा मेरे कृपाल जी, तू के आते सहारे है कौन जो बिगड़ी मेरी तकदीर सवारे। पापा दी नेरी चलिए बचावो आए के, बचावो आए के। पापा दी नेरी चली बचावो आए के, बचावो आए के। ना तेरे वाजो होर सहार सतगुरु जी प्यारे, हे कौन जो बिगड़ी मेरी तकदीर सवारे। आ जा मेरे कृपाल जी, तू के आते सहारे सार दी बाली दे बंबर है मचर है, बंबर है मचर है। इस दुनिया सार दी बाली दे बंबर है मचर करो। दाता जी लाओ अमृत पुहारे, हे कौन जो बिगड़ी मेरी तकदीर सवारे। आ जा मेरे कृपाल जी, तू के आते सहारे है कौन जो बिगड़ी मेरी तकदीर सवारे। संगत दा तू है राकजी एक अर्ज अजाब करे, एक अर्ज अजाब करे। संगत दा तू है राकजी एक अर्ज अजाब करे, एक अर्ज अजाब करे। मैं रखिया सर तेरा चले होर सहारे, हे कौन जो बिगड़ी मेरी तकदीर सवारे। आ जा मेरे कृपाल जी, तू के आते सहारे हे कौन जो बिगड़ी।
ओ परमात्मा सावन कृपाल दे चरणों विच नमस्कार करते हैं, जिन्हां ने सानू अपनी प्यार दी उंगली नाम दी उंगली संसार विच आके पकड़ाई, उन्हां दा सच्चा धन्नवाद असी अंदर जाके ही कर सकते हैं।
Me inclino ante los pies de los dioses Sawan y Kirpal, quienes nos brindaron su amor después de venir a este mundo. Nosotros podemos agradecerles sinceramente solamente una vez hayamos ido internamente.
Maharaj Savan kende hunde si, sansar na khu hai, na is vesh de andar kuch disda hai, na eh bahar nikli sakda hai. Eh sansar nu oh dukhan di nagri, ik aisi nagri jide andar jeev ਫਸੇ ਨਿਕਲ ਨਹੀਂ ਸਕਦੇ, ਨਾ ਇਹਨਾਂ ਨੂੰ ਅਸਲੀਅਤ ਦਾ ਗਿਆਨ ਹੈ, ਨਾ ਉਸ ਪਰਮਾਤਮਾ ਦਾ ਹੀ ਗਿਆਨ ਹੈ।
El maestro Sawan Singh solía decir que este mundo es como un pozo ciego y profundo. El jiva no puede ver una salida. Están allí atrapados y no encuentran salida alguna.
Paramatma sade andar hai, o vishal parvat jidda hai, lekin jeev ik hirn di tarah bharm de vich usnu bahar thundda firda hai, kasturi ode nabhi de andar hai.
Dios es como una montaña inmensa y Él yace en el interior de cada uno de nosotros. Pero al igual que un venado que corre externamente en busca del musk, siendo que el musk está en su propio interior, el jiva también busca a Dios por fuera de su cuerpo.
Agar jeev santan di sharan vich ja ke unna to naam da diva prapt kare, ਤਾਂ ਇਹ ਟੱਠੇ ਖੂਹ ਚੋਂ ਉਸ ਅੰਧੇਰੇ ਖੂਹ ਚੋਂ ਨਿਕਲ ਵੀ ਸਕਦਾ ਹੈ, ਉਸ ਪਰਮਾਤਮਾ ਦੇ ਨਾਲ ਵਿਸਾਲ ਵੀ ਕਰ ਸਕਦਾ ਹੈ।
Si el jiva una vez después de haber ido donde el Sadguru obtiene la lámpara del Naam, puede salir de ese pozo profundo y ciego.
ਇਹ ਸਾਡੇ ਗੁਰੂ ਦੇਵ ਦੀ ਮਹਾਨ ਕਿਰਪਾ ਹੈ ਜੋ ਸਾਨੂੰ ਉਹ ਆਪਦੀ ਯਾਦ ਵਿੱਚ ਬਿਠਾ ਰਿਹਾ ਹੈ। ਸਾਡਾ ਵੀ ਫਰਜ਼ ਬਣਦਾ ਹੈ, ਜਿਸ ਤਰ੍ਹਾਂ ਉਹਨਾਂ ਨੇ ਖੁੱਲ੍ਹੇ ਦਿਲ ਨਾਲ ਆ ਕੇ ਸਾਨੂੰ ਆਪਣੀ ਭਗਤੀ ਦਾ ਦਾਨ ਦਿੱਤਾ ਹੈ, ਅਸੀਂ ਵੀ ਉਹਨਾਂ ਦੀ ਯਾਦ ਤੋਂ ਪੂਰਾ ਫਾਇਦਾ ਉਠਾਈਏ।
Es debido a la inmensa gracia de nuestro amado Gurudev que él hace que nos sentemos en su recuerdo y que hagamos su devoción. Y puesto que él ha derramado tanta gracia, nosotros debemos hacer el trabajo que él nos ha brindado. Nosotros debemos hacer la meditación.
ਹਾਂ ਵੀ ਅੱਖਾਂ ਬੰਦ ਕਰਕੇ ਆਪਣਾ ਸਿਮਰਨ ਕਰੋ।
Todos ustedes, por favor, comiencen a hacer el simran y cierren los ojos.
ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰੀ ਗੁਰੂ ਆਪਣੇ, ਬਲਿਹਾਰੀ ਗੁਰੂ ਆਪਣੇ, ਦਿਵਾੜੀ ਸਦਵਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਆਪਣੇ ਗੁਰਾਂ ਤੋਂ, ਜਿਨ ਮਾਨਸ ਤੇ ਦੇਵਤ ਕੀਏ, ਜਿਨ ਮਾਨਸ ਤੇ ਦੇਵਤ ਕੀਏ, ਕਰਤ ਨ ਲਾਗੀ ਵਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਜਾਵਾਂ ਬਲਿਹਾਰ ਜੀ ਮੈਂ ਜੇ ਸੋ ਚੰਦਾ ਉਗਵੇ, ਜੇ ਸੋ ਚੰਦਾ ਉਗਵੇ, ਸੂਰਜ ਚੜੇ ਹਜ਼ਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਇਹ ਤੇ ਚਾਨਣ ਹੋਂਦਿਆਂ, ਇਹ ਤੇ ਚਾਨਣ ਹੋਂਦਿਆਂ, ਗੁਰ ਬਿਨ ਕੋਰ ਅੰਧਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ
ਪਰਮਾਤਮਾ ਸਾਵਣ ਕਿਰਪਾਲ ਦੇ ਅੱਗੇ ਨਮਸਕਾਰ ਹੈ ਜਿਨ੍ਹਾਂ ਨੇ ਸਾਡੀ ਆਤਮਾ 'ਤੇ ਰਹਿਮ ਕੀਤਾ ਆਪਣਾ ਸ਼ਾਂਤੀ ਦਾ ਦੇਸ਼ ਸੱਚਖੰਡ ਛੱਡਿਆ ਇਹ ਅੰਧੇਰ ਨਗਰੀ ਦੁੱਖਾਂ ਦੀ ਨਗਰੀ ਜਿਸ ਨੂੰ ਮਹਾਰਾਜ ਸਾਵਣ ਸਿੰਘ ਦੁੱਖਾਂ ਦਾ ਖੂਬ ਕਰਕੇ ਬਿਆਨ ਕਰਦੇ ਸਨ ਉਹ ਆਇਆ ਸਾਨੂੰ ਭੁੱਲੜ ਜੀਵਾਂ ਨੂੰ ਬੜੇ ਪਿਆਰ ਨਾਲ ਉਹਨਾਂ ਨੇ ਜਿਸ ਤਰ੍ਹਾਂ ਤੋਤੇ ਨੂੰ ਕੋਈ ਬੋਲੀ ਸਿਖਾਉਂਦਾ ਹੈ ਸ਼ੀਸ਼ੇ ਦੇ ਪਿੱਛੇ ਬੈਠ ਕੇ ਮੈਨਾਂ ਨੂੰ ਬੋਲੀ ਸਿਖਾਈ ਜਾਂਦੀ ਹੈ लेकिन वह सोचती है कि पिछे बंदा कोई नहीं बैठा, सिर्फ मैं ही अगो बोल रही हैं। ऐसा ही हाल उस परमात्मा का जो कदे तन धार के साडे विच रहा, सानू समझाउंदा रहा, उस मैना दी तरह अपनी बोली दसदा रहा। उन्हें काफ़ी कुछ साडे वास्ते कुर्बानियां कीतियां, फिर भी साडा जो मन है वो कदे कदे मन का कम ही है कि शक शकूक पैदा करने, सवाल उठाने। इस वास्ते संत कहिंदे करनी दा मत है, अगर अंदर जाइए फैले ख्याल अखां दे पिछे ले आइए तीसरे तल ते, तो अंदरला जो मार्ग है वो किताब दी तरह खुल जाता है। अंदर जाके कोई सवाल ही नहीं हुंदा गा, वो मालक ही परमात्मा गुरु रूप ही दिसता है।
Me inclino ante los bienamados señores Sawan y Kirpal. Ellos derramaron muchísima gracia sobre nosotros. Después de dejar el mundo de Dios, después de irse de Dios, ellos vinieron a este mundo de sufrimiento. Vinieron aquí para liberarnos de este gran pozo de sufrimiento. El maestro Sawan Singh se refería a este mundo como si fuera un pozo muy profundo, lleno de sufrimientos. De manera que después de derramar mucha gracia sobre nosotros, nuestros bienamados maestros vinieron acá para librarnos. Así como para enseñarle a hablar a una cotorra, a un loro, la persona coloca un espejo al frente del loro y esa persona se para detrás del espejo y dice las palabras y de esta forma le enseña a hablar al loro. El loro piensa que él está aprendiendo por sí mismo porque él tan solo ve su reflejo y no piensa que hay nadie detrás del espejo. De esta misma forma, el amado maestro nos ha enseñado las cosas. Con mucha benevolencia, él nos explicó todas las cosas con gran detalle. Pero debido a nuestra mente, nosotros tenemos dudas y tenemos preguntas, puesto que es el trabajo de la mente el crear las dudas y las preguntas. Y por eso continuamos con nuestras dudas y nuestras preguntas. Esto sucede aun cuando los maestros nos dicen que este es el sendero de la práctica, de hacer las cosas, y no es el sendero del razonamiento ni del intelectualismo. Si nosotros fuéramos internamente, no tendríamos ninguna pregunta, puesto que al ir internamente, el sendero se abre ante nosotros como un libro.
Maharaj ji kende hunde sige ke adhyapak diyan apniyan duties hundiyan han, aur bacche diyan apniyan duties hundiyan han, sevak de jumme oh duty lai gayi hai भजन अभ्यास की, जिहड़ा आसानी नाल कर सकता है, जो भजन अभ्यास करते हैं गुरु आपदी ड्यूटी तो कदे भी कुताही नहीं करता गा, वो जरूर साड़ी मदद करता है।
Maharaj ji solía decir que el profesor tiene sus propias responsabilidades y tiene su propio trabajo que realizar y lo mismo se aplica al discípulo o a la persona que está aprendiendo. De la misma forma, a los discípulos se les ha dado aquel trabajo que pueden realizar y este trabajo es el de hacer su vayan y su simran. De esta manera, cuando los discípulos realizan sus trabajos o cumplen con sus responsabilidades, el maestro no se demora ni un solo minuto en cumplir con su propia responsabilidad. Ahora pueden hacer sus preguntas.
Una vez estando el maestro Kirpal en Bogotá, después de una de sus charlas, yo no me di cuenta si habían dicho que cerráramos los ojos. Y cuando me di cuenta, todos tenían los ojos cerrados y yo no los cerré. Y me quedé mirando todo el tiempo al maestro. Y él, como en una reverberación fascinante, empezó a transfigurarse en diferentes ángulos. Mi pregunta es, ¿por qué los santos nos piden, tanto delante de ellos, que cerremos los ojos? ¿No sería mejor permanecer con ellos bien abiertos, como yo en 1972, delante de los santos?
Hombre, ho sakda hor vi kai premiyan de andar eh sawal var var uthda hove, bada dilchasp hai, acha sawal hai। ਇਹਦਾ ਜਵਾਬ ਗੌਰ ਨਾਲ ਸੁਣੋ।
Es muy posible que muchos amados se hayan hecho esta misma pregunta muchas veces. Esta es una pregunta muy interesante y ustedes deben escuchar muy bien la respuesta o prestarle mucha atención a la respuesta.
ਜਿਸ ਤਰ੍ਹਾਂ ਸਕੂਲ ਦੇ ਅੰਦਰ ਬੱਚਾ ਜਾਂਦਾ ਹੈ ਉਹ ਅਣਜਾਣ ਹੈ ਉਹਨੂੰ ਸਮਝ ਨਹੀਂ ਅਗਰ ਉਸਨੂੰ ਇਹ ਕਹੀ ਜਾਈਏ ਕਿ ਵੀ ਤੂੰ ਕਿਤਾਬਾਂ ਪੜ੍ਹਨੀਆਂ ਨਹੀਂ ਸਿਰਫ ਦੇਖੀ ਜਾ ਉਹ ਆਲਮ ਫਾਜ਼ਿਲ ਨਹੀਂ ਬਣ ਸਕਦਾ ਗਾ ਸਿਰਫ ਹੰਕਾਰ ਹੀ ਅੰਦਰ ਆ ਸਕਦਾ ਹੈ ਕਿ ਬਈ ਮੈਂ ਇਤਨੇ ਸਾਲ ਸਕੂਲ ਦੇ ਵਿੱਚ ਜਾਂਦਾ ਰਿਹਾ
ਇਸ ਕਮੋਂ ਨੀਨੋ ਕੇ ਵਾ ਲਾ ਸਕੂਲਾ ਇਸ ਨੀਨੋ ਇਸ ਇਗਨੋਰਾਂਟੇ ਈ ਸੀ ਉਨੋ ਲੇ ਪੀਡੇ ਆ ਇਸ ਨੀਨੋ ਕੇ ਸਿੰਪਲੀਮੈਂਟੇ ਮੀਰੇ ਲੋਸ ਲਿਬਰੋਸ ਐਨ ਵੇਜ਼ ਦੇ ਲੇਅਰਲੋਸ ਐਲ ਨੋ ਵਾ ਅਪ੍ਰੈਂਡਰ ਨਾਦਾ ਪਰ ਸੁਪੁਸਟੋ ਐਲ ਸੈਂਟੀਰਾ ਐਲ ਓਰਗੁਲੋ ਦੇ ਕੇ ਆ ਅਸਿਸਟੀਡੋ ਅਲ ਕੋਲੇਜੀਓ ਡੂਰਾਂਟੇ ਮੁਚੋਸ ਆਨੋਸ ਪੇਰੋ ਸਿਨ ਐਂਬਾਰਗੋ ਨੋ ਹਾਬਰਾ ਅਪ੍ਰੈਂਡਿਡੋ ਨਾਦਾ
ਇਸੇ ਤਰ੍ਹਾਂ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈ ਕਿ ਜੋ ਸੰਤ ਕਹਿੰਦੇ ਹੈ ਉਸ ਉੱਪਰ ਅਮਲ ਕਰਨਾ ਜਿਸ ਦੇ ਮੁਤਲਕ ਮੈਂ ਦੱਸਦਾ ਹੁੰਦਾ ਹੈ ਕਿ ਹੁਕਮ ਮੰਨਣ ਦੀ ਮੈਨੂੰ ਆਦਤ ਟਾਈਮ ਦੇ ਡਿਸਪਲਿਨ ਦਾ ਰੱਖਣ ਦੀ ਮੈਨੂੰ ਆਦਤ ਆਰਮੀ ਵਿੱਚੋਂ ਪਈ ਆਰਮੀ ਵਿੱਚ ਜ਼ਰੂਰੀ ਸੀ ਕਿ ਪਹਿਲਾਂ ਹੁਕਮ ਮੰਨੋ ਜੇ ਕੋਈ ਸਵਾਲ ਹੈ ਉਹ ਉਸ ਤੋਂ ਬਾਅਦ ਕਰੋ
De esta forma es muy importante, primero que todo, obedecer aquello que nos pide el maestro. Con frecuencia yo les he mencionado cómo yo aprendí a mantener la disciplina en cuanto al horario o al tiempo y también cómo seguir órdenes. Yo aprendí todas estas cosas en el ejército. En el ejército uno primero tiene que llevar a cabo el trabajo que le ha sido asignado y después si uno tiene alguna pregunta o alguna duda, uno puede preguntar.
ਇਸ ਡਿਸਪਲਾਈਨ ਔਰ ਹੁਕਮ ਮੰਨਣ ਦੀ ਜੋ ਮੈਨੂੰ ਆਦਤ ਸੀ ਜਦ ਉਹ ਪਰਮ ਪਿਤਾ ਕਿਰਪਾਲ ਆਪਣਾ ਬੜਾ ਲੰਮਾ ਸਫ਼ਰ ਤੈਅ ਕਰਕੇ ਮੇਰੇ ਪਾਸ ਗਏ ਕਿਉਂਕਿ 25 ਸਾਲ ਉਹਨਾਂ ਨੇ ਸੰਸਾਰ ਵਿੱਚ ਹੋਕਾ ਦਿੱਤਾ ਬਈ ਕੋਈ ਲੈਣੇ ਵਾਲਾ ਚਾਹੀਦਾ ਦੇਣੇ ਵਾਲੇ ਦਾ ਕੋਈ ਕਸੂਰ ਨਹੀਂ ਦੇਣੇ ਵਾਲੇ ਦੀ ਕੋਈ ਦੇਰ ਨਹੀਂ ਇਸੇ ਤਰ੍ਹਾਂ ਮਹਾਰਾਜ ਸਾਵਣ ਸਿੰਘ ਨੇ 45 ਸਾਲ ਹੋਕਾ ਦਿੱਤਾ ਬਈ ਤੁਸੀਂ ਲਓ ਮੈਂ ਦੇਣ ਵਾਸਤੇ ਆਇਆ ਹਾਂ ਹੁਣ ਸਵਾਲ ਉੱਠਦਾ ਹੈ ਕਿ ਕਿੰਨੇ ਕੁ ਆਦਮੀ ਸਨ ਜਿਹੜੇ ਉਹਨਾਂ ਤੋਂ ਫਾਇਦਾ ਉਠਾਇਆ ਜਾਂ ਲਿਆ ਮੈਂ ਦੱਸਦਾ ਹੁੰਦਾ ਕਿ ਜੈਸੀ ਜੈਸੀ ਕਿਸੇ ਦੀ ਗ੍ਰਹਿਣ ਸ਼ਕਤੀ ਹੁੰਦੀ ਹੈ ਜੈਸਾ ਜੈਸਾ ਸਾਡਾ ਭਾਂਡਾ ਕੱਪ ਬਣਿਆ ਹੁੰਦਾ ਹੈ ਉਤਨੀ ਵਸਤੂ ਉਹ ਮਾਲਕ ਦੇ ਪਿਆਰੇ ਸਾਡੇ ਵਿੱਚ ਡਾਲਦੇ ਹੈ
Solamente debido a estas cualidades de seguir las órdenes o los mandamientos y de mantener la disciplina, fue como pude yo seguir los mandamientos del maestro, los cuales él me dio después de hacer un viaje muy largo. Durante 25 años de su vida, el maestro Kirpal le dio las cosas a las personas y lo mismo sucedió con el maestro Sawan Singh, que durante 45 años de su vida, él le daba las cosas a los demás. Pero la pregunta existe, que ¿cuántas personas estuvieron listas para recibir lo que ellos tenían que dar? ¿Cuántas personas fueron capaces de recibir lo que los maestros les querían dar? Las personas recibieron la gracia del maestro de acuerdo a su receptividad y también a los receptáculos que ellos hubieran creado para recibir esta gracia.
ਬਹੁਤ ਸਾਰੇ ਸਾਡੇ ਅੰਦਰ ਸਵਾਲ ਉੱਠਦੇ ਹੈ ਅਸੀਂ ਦੇਖ ਵੀ ਰਹੇ ਹੁੰਦੇ ਹਾਂ ਤਜਰਬੇ 'ਚ ਵੀ ਆਉਂਦਾ ਹੈ ਕਿ ਬਹੁਤ ਪ੍ਰੇਮੀ ਨਵੇਂ ਹੀ ਸੰਤਾਂ ਦੀ ਸ਼ਰਨ ਵਿੱਚ ਆਉਂਦੇ ਹੈ ਉਹ ਆਪਣਾ ਕੱਪ ਪਿਆਰ ਨਾਲ ਭਰਾ ਕੇ ਮਾਲੋ ਮਾਲ ਹੋ ਜਾਂਦੇ ਹੈ ਬਹੁਤ ਸਾਰੇ ਪ੍ਰੇਮੀ ਜਿਹੜੇ ਹੈ ਉਹ 30-30 40-40 ਸਾਲ ਇਸ ਤੋਂ ਵੀ ਜ਼ਿਆਦਾ ਚਿਰ ਉਹ ਉਹਨਾਂ ਦੇ ਦਰਬਾਰ ਵਿੱਚ ਆਉਂਦੇ ਹੈ ਔਰ ਉਹ ਸਾਨੂੰ ਉਤਨੇ ਮਾਲੋ ਮਾਲ ਹੋਏ ਨਜ਼ਰ ਨਹੀਂ ਆਉਂਦੇ ਗੇ ਉਹਦਾ ਕਾਰਨ ਕੀ ਹੁੰਦਾ ਕਿ ਹਰ ਆਤਮਾ ਦਾ ਬੈਕਗਰਾਊਂਡ ਹੁੰਦਾ ਹੈ ਬਹੁਤ ਸਾਰੀਆਂ ਆਤਮਾ ਐਸੀਆਂ ਹੁੰਦੀਆਂ ਹਨ ਕਿ ਜਿਨ੍ਹਾਂ ਦੇ ਉੱਪਰ ਕਾਲ ਦਾ ਕਰਜ਼ਾ ਬੜਾ ਹੁੰਦਾ ਹੈ ਜਦ ਤੱਕ ਉਹ ਕਾਲ ਦਾ ਕਰਜ਼ਾ ਉਹ ਚੁਕਾ ਨਹੀਂ ਲੈਂਦੇ ਗੇ ਉਤਨਾ ਚਿਰ ਉਹਨਾਂ ਦੇ ਅੰਦਰ ਨਾ ਪ੍ਰਕਾਸ਼ ਹੀ ਪ੍ਰਗਟ ਹੁੰਦਾ ਹੈ ਨਾ ਸ਼ਬਦ ਦੀ ਆਵਾਜ਼ ਹੀ ਆਉਂਦੀ ਹੈ ਇਹ ਨਹੀਂ ਕਿ ਉਸ ਆਤਮਾ ਦੇ ਅੰਦਰ ਸ਼ਬਦ ਦੀ ਆਵਾਜ਼ ਨਹੀਂ ਜਾਂ ਪ੍ਰਕਾਸ਼ ਨਹੀਂ ਗਾ ਸਭ ਕੁਛ ਉਸ ਦੇ ਅੰਦਰ ਮੌਜੂਦ ਹੈ अगर वो प्रेम भरोसे ना अपना अभ्यास करता है, श्रद्धा ना करता है, तो उस दे अंदर प्रकाश भी आता है, वो दे अंदर आवाज भी आती है। लेकिन मैं ये भी दसदा हुंदा है कि सच्चे शिष्य दा गुरु दे पास जाना इस तरह हुंदा है जिस तरह खुश्क बरूद नूं आपां अग्नि दे नेड़े कर दिंदे हां। जब लंप तैयार है, उहदे विच तेल भी तैयार है, बत्ती भी है, मच्छस भी कोले जलाउण वाली तैयार पई है, सिर्फ इशारा ही है, हाथ नाल हरकत ही करनी उह तीली घसाउण दी। इसे तरह जब सेवक कोई पता नहीं कै जन्मां दा उह तैयार है, पहला भी वह कितने उस गुरुदेव नूं मिलिया हुंदा है और जब उन्हां दी शरण विच जांदा है, उहदा बर्तन तो पहले ही बनिया हुंदा है, सिर्फ वह नाम की तीली ही लाउंदे है।
En muchas ocasiones nosotros vemos a personas que han sido recién iniciadas, que esas personas vienen donde el maestro y ellos llenan sus tazas con la gracia del maestro y ellos se embriagan con ese amor. Nosotros podemos ver cómo están ellos intoxicados o embriagados con ese néctar del maestro, pero no vemos esta misma situación con las personas que han sido iniciadas desde hace 30 o 40 años. Eso se debe a que cada alma tiene su propio pasado. Aquellas personas que han sido iniciados durante largo tiempo, esas personas puede que tengan unos karmas muy pesados o que tengan que pagar muchísimos karmas. Aun cuando esas personas tienen la luz y el sonido internamente, sin embargo, ellos no lo pueden escuchar ni pueden ver la luz tampoco, debido a que ellos todavía tienen que pagar esos karmas del poder negativo. Esto no quiere decir que ellos jamás van a escuchar el sonido, ni jamás van a ver la luz, o que ni tampoco que siempre van a estar pagando los karmas. Si estos amados hacen su meditación, si ellos desarrollan su receptividad, y si siguen los mandamientos del maestro, al hacer la meditación con todo fe y con todo amor por el maestro, estas personas podrán pagar los karmas que ellos tienen y de esta forma ellos también se embriagarán o podrán tomar de la intoxicación que tiene el maestro. Estos amados podrán desarrollarse y su embriaguez será igual a las personas que se han iniciado recientemente, quienes están embriagadas con el amor del maestro. Yo con frecuencia he dicho que cuando un discípulo verdadero entra en contacto con un maestro perfecto, es como cuando uno acerca el fuego a la pólvora seca. Así como si la pólvora está mojada, toma un poco de tiempo secarla. De la misma forma, cuando un discípulo no está listo, le toma un poco de tiempo al maestro prepararlo. Es como si uno tiene una lámpara que está limpia, tiene aceite, está la mecha también y uno tiene los fósforos. Tan solo se demora un segundo en prender esa lámpara, pero si la lámpara no está armada, uno tiene que armarla y traer el aceite, la mecha y todo lo demás, y por eso toma un poco más de tiempo para encender. De manera que aquellas almas que se han preparado a sí mismas, o es posible que esas almas se hayan encontrado con el maestro anteriormente, por eso cuando ellas entran en contacto con el maestro ahora, no toma mucho tiempo, puesto que su receptáculo ya está listo y estas almas se pueden embriagar con lo que el maestro les da.
Eso, Alda, khas karke pehla vi magazine de andar chhap chukya hai, meri zindagi na kafi sarbandh hai. मैं दसदा हुंदा है कि जब परम पिता कृपाल मेरे आश्रम विच गए, उस तो पहले ही तुसी मेरी जिंदगी नूं देख सकते हो कि पहला तो बचपने तो ही मेरे दिल अंदर ये लगन सी, प्यार सी कि मेरी कोई वस्तु खोई गई है कि मैनू वो मिलेगी। और कुछ आस बाबा बिशन दास तो बजी। बाबा बिशन दास के मुतालक मैं दसदा हुंदा है कि वह बड़े सख्त महात्मा सन, हालांकि वह एक नाभा उदो स्टेट हिंदुस्तान दे विच काफ़ी मशहूर सी, उस घराने विच पैदा होए सी, उन्हां नूं हर चीज़ मुहैया सी, वो अच्छे पढ़े लिखे सज्जन सन, और फिर भी उन्हां दी जो जिंदगी सी, उन्होंने अपनी जिंदगी दे अंदर बहुत सारे साधन किए, भुख प्यास कटी, क्योंकि जो संत मत है ਜੋ ਸਾਨੂੰ ਸਾਡੇ ਗੁਰੂਆਂ ਨੇ ਦੱਸਿਆ ਹੈ ਇਹ ਸਹਿਯੋਗ ਹੈ, ਇਹ ਹਟ ਯੋਗ ਨਹੀਂ। ਉਹ ਹਟ ਯੋਗ ਦੇ ਅੰਦਰ ਉਹਨਾਂ ਨੇ ਨਿਮਕ ਨਹੀਂ ਖਾਧਾ, ਮਿੱਠਾ ਨਹੀਂ ਖਾਧਾ, ਕਈ ਕਈ ਦਿਨ ਉਹ ਖਾਣਾ ਤੱਕ ਵੀ ਨਹੀਂ ਖਾਂਦੇ ਸਨ।
Esto ha sido publicado ya en la revista de Sant Bani y ustedes podrán comprender la respuesta a esta pregunta si ustedes leen un poco acerca de mi vida. Primero que todo, ustedes saben que desde mi propia niñez yo sentía como si hubiera perdido algo. Yo no sabía qué era aquello que yo sentía que había perdido y con frecuencia yo me preguntaba, ¿encontraré yo alguna vez aquello que he perdido? Fue solo debido a este sentimiento como entré en contacto con Baba Bhishan Das. Baba Bhishan Das, acerca de él he hablado mucho, él era un Mahatma muy estricto. Cuando él pertenecía a la familia de los gobernadores de Nava en el Punjab, él hubiera podido vivir una vida muy cómoda, muy tranquila, pero sin embargo, él escogió más bien llevar una vida difícil y una vida dura. Él era una persona muy erudita para ese tiempo, pero sin embargo, él realizó todo tipo de austeridades y de prácticas para encontrar a Dios. ¿Qué es lo que nos han enseñado los maestros? Ellos nos han dicho que este sendero es un sendero de hacer las prácticas que son fáciles y que son naturales. No debemos practicar o hacer esas prácticas que son difíciles y estrictas.
Jadon Baba Molak Das de charna vich gaye, oh khud dasde hunde sige ke oh itne padhe likhe nahi san, Baba Bhishan Das ji padhe likhe sajjan san, ohna ne ja ke koi ਗ੍ਰੰਥ ਪੁਸਤਕ ਦਾ ਸਵਾਲ ਨਹੀਂ ਕੀਤਾ, ਬਲਕਿ ਇਹ ਕਿਹਾ ਕਿ ਮੈਨੂੰ ਨਰਕ 'ਚੋਂ ਕੱਢ ਦਿਓ। ਤਾਂ ਬਾਬਾ ਮੋਲਕ ਦਾਸ ਕਹਿਣ ਲੱਗੇ, ਤੈਨੂੰ ਰਸਤਾ ਫੇਰ ਦੇਵਾਂਗੇ, ਪਹਿਲਾਂ ਰੋਜ਼ ਬਾਹਰੋਂ ਕੰਡਿਆਲੇ ਛਾਪੇ ਲਿਆ ਕਰ, ਕੱਟ ਕੇ ਇਸ ਜਗ੍ਹਾ ਉਹਨਾਂ ਨੂੰ ਵੱਢਿਆ ਕਰ। ਹਾਲਾਂਕਿ ਕੋਈ ਉੱਥੇ ਬਾਬਾ ਮੋਲਕ ਦਾਸ ਦੀ ਫਸਲ ਨਹੀਂ ਸੀ, ਸਿਰਫ ਉਹ ਸ਼ਾਮਲਾਟ ਦੀ ਜਗ੍ਹਾ ਸੀ। ਮਹੀਨਾ ਡੇਢ ਮਹੀਨਾ ਗਰਮੀ ਦੇ ਦਿਨਾਂ ਵਿੱਚ ਉਹ ਉਹੀ ਕੰਮ ਕਰਦਾ ਰਿਹਾ। ਜਦ ਬਾਬਾ ਬਿਸ਼ਨ ਦਾਸ ਨੂੰ ਉਹਨਾਂ ਨੇ ਅੰਦਰਲਾ ਭੇਜ ਦਿੱਤਾ ਦੋ ਸ਼ਬਦ ਦਾ, ਤਾਂ ਫਿਰ ਉਹਨਾਂ ਨੂੰ ਕਿਹਾ ਵੀ ਤੂੰ ਕਮਾਈ ਕਰ।
ਕੁਆਂਡੋ ਬਾਬਾ ਬਿਸ਼ਨ ਦਾਸ ਫੂਏ ਅਦੋਂਦੇ ਸੋ ਮਾਇਸਟਰੋ ਬਾਬਾ ਅਮੋਲਕ ਦਾਸ, ਬਾਬਾ ਅਮੋਲਕ ਦਾਸ ਨੋ ਹਵੀਆ ਇਸਟੂਡੀਆਦੋ ਮੁਚੋ ਇਨੋ ਤੇਨੀਆ ਇਲ ਕੋਨੋਸੀਮੀਂਟੋ ਕੇ ਤੇਨੀਆ ਬਾਬਾ ਬਿਸ਼ਨ ਦਾਸ, ਪੇਰੋ ਕੁਆਂਡੋ ਬਾਬਾ ਬਿਸ਼ਨ ਦਾਸ ਫੂਏ ਅਦੋਂਦੇ ਇਲ, Él no, Baba Bhishan Das no le habló de los libros ni le citó nada de los libros, sino que simplemente le pidió, oh maestro, por favor, libérame de estos infiernos. Cuando eso sucedió, Baba Amolak Das le pidió a Baba Bhishan Das que trajera unos arbustos que tienen unas espinas muy grandes. Él le dijo que fuera al sitio donde estaban estos arbustos, que los trajera y de ellos hiciera una cerca alrededor de un terreno. Este terreno no le pertenecía a Baba Amolak Das y tampoco existía allí ningún cultivo que tuviera que ser protegido, pero sin embargo Baba Amolak Das le pidió a Baba Bhishan Das que hiciera esto, y durante mes y medio Baba Bhishan Das estuvo trayendo los arbustos para hacer esa cerca. Solo después de que Baba Bhishan Das hubo terminado con este trabajo y hubo seguido las instrucciones de su maestro, fue cuando su maestro le dio la iniciación en las dos primeras palabras y le dijo que ahora debía dedicarse a hacer la meditación y hacer sus prácticas.
ਤੋ ਜਦ ਮੈਂ ਦੱਸਦਾ ਹੁੰਦਾ ਹੈ ਕਿ ਕੋਮਰੀ ਪਹਾੜ ਵਿੱਚ ਆਪਣੀ ਨੌਕਰੀ ਕਰ ਰਹੇ ਸਨ ਮਹਾਰਾਜ ਸਾਵਣ ਸਿੰਘ, ਔਰ ਉਹਨਾਂ ਦੇ ਗੁਰੂ ਦੇਵ ਕਾਫੀ ਫੈਸਲਾ 500-600 ਕਿਲੋਮੀਟਰ ਦਾ ਤੈਅ ਕਰਕੇ ਕੋਮਰੀ ਵਿੱਚ ਉਹਨਾਂ ਕੋਲ ਪਹੁੰਚੇ। ਕੀ ਰਸਤੇ ਦੇ ਅੰਦਰ ਕੋਈ ਹੋਰ ਆਦਮੀ ਨਹੀਂ ਸਨ, ਪਤਾ ਨਹੀਂ ਕਿਤਨੇ ਕੁ ਮਿਲੇ ਹੋਣਗੇ। ਉਹ ਮਹਾਨ ਆਤਮਾ ਮਹਾਰਾਜ ਸਾਵਣ ਸਿੰਘ ਕੋਲ ਇਸੇ ਵਾਸਤੇ ਗਏ ਕਿ ਉਹਨਾਂ ਦੇ ਨਾਲ ਪਿਛਲਾ ਵੀ ਸੰਬੰਧ ਸੀ।
Cuando Baba Sawan Singh estaba trabajando en las montañas Mori, allá a ese mismo sitio fue Baba Jaimal Singh. Después él tuvo que viajar mucho para llegar a este sitio donde estaba el maestro Sawan Singh. No había alguien en el camino a quien el maestro Jaimal Singh le hubiera podido dar la iniciación. El maestro Baba Jaimal Singh fue hasta las montañas Murray para encontrar al maestro Sawan Singh, puesto que existía una conexión entre los dos del pasado.
Aur ese tarah 7 saal naamdan prapt karan to pehla Maharaj Kripal de andar Maharaj Sawan Singh aunde rahe ki hor kehda unna nu koi insaan nahi di de san nahi unna da pichla hi unna de naal sarbandh si sampark si.
De la misma manera, el maestro Kripal Singh veía al maestro Sawan Singh en sus meditaciones, 7 años antes de encontrarse físicamente con el maestro Sawan Singh. ¿No existía alguna otra persona a quien el maestro Sawan Singh le hubiera podido dar su darshan? No, se debía únicamente a que existía una conexión del pasado entre el maestro Sawan Singh y el maestro Kirpal Singh, y por eso el maestro Sawan Singh se le aparecía en las meditaciones al maestro Kirpal Singh y empezó a hacerlo 7 años antes de que ellos se conocieran físicamente.
ਇਸੇ ਤਰ੍ਹਾਂ ਜਿਹੜੀ ਗਰੀਬ ਆਤਮਾ ਤੁਹਾਡੇ ਅੰਦਰ ਤੁਹਾਡੇ ਅੱਗੇ ਬੈਠੀ ਹੈ, ਇਹਨਾਂ ਨੇ ਕਦੇ ਵੀ ਮਹਾਰਾਜ ਕਿਰਪਾਲ ਦੀ ਨਾ ਨਿੰਦਿਆ ਸੁਣੀ, ਨਾ ਕੋਈ ਵਡਿਆਈ ਸੁਣੀ, ਨਾ ਉਹਨਾਂ ਦੇ ਕਿਸੇ ਸੇਵਕ ਨਾਲ ਹੀ ਕੋਈ ਮਿਲਾਪ ਸੀਗਾ। ਲੇਕਿਨ ਫਿਰ ਵੀ ਉਹ 1 ਸਾਲ ਦੇਹ ਦੇ ਵਿੱਚ ਮਿਲਣ ਤੋਂ ਪਹਿਲਾਂ ਸਵਾਮੀ ਜੀ ਦੇ ਰੂਪ ਵਿੱਚ ਆਉਂਦੇ ਰਹੇ। ਉਹਨਾਂ ਦਾ ਸਿਰ ਅਤੇ ਵਾਲ ਕੱਟੇ ਹੁੰਦੇ ਸਨ ਔਰ ਲਵਾਂ ਵੀ ਕੱਟੀਆਂ ਹੁੰਦੀਆਂ ਸਨ, ਔਰ ਕੁਛ ਟਾਈਮ ਹੀ ਪਹਿਲਾਂ ਉਹ ਆਪਦੇ ਪੂਰੇ ਸਰੂਪ ਵਿੱਚ ਆਉਣ ਲੱਗੇ। ਲੇਕਿਨ ਜਦ ਮੈਂ ਮਹਾਰਾਜ ਨੂੰ ਮਿਲਿਆ, ਉਹ ਆਏ, ਬੇਨਤੀ ਕੀਤੀ ਕਿ ਇਸ ਤਰ੍ਹਾਂ ਤੁਸੀਂ ਅੰਦਰ ਆਉਂਦੇ ਸੀਗੇ, ਤਾਂ ਉਹਨਾਂ ਨੇ ਇਹ ਕਿਹਾ ਕਿ ਸਭ ਮਹਾਰਾਜ ਸਾਵਣ ਸਿੰਘ ਦੀ ਦਇਆ ਹੈ ਅਤੇ ਉਹਨਾਂ ਦੀ ਹੀ ਮਿਹਰ ਸੀ।
De la misma forma, esta pobre alma que está sentada aquí frente a ustedes, esta alma no había escuchado ni crítica ni alabanza del maestro Kirpal Singh. Pero un año antes de que yo lo conociera físicamente, él empezó a venir dentro de mí tomando la forma de Swamiji. Él tenía pelo corto y también su bigote lo tenía más corto. Solo unos cuantos días antes de que lo conociera físicamente, vino él dentro de mí en la forma como era él. Cuando yo le conocí, yo le dije, oh verdadero Señor, de esta forma tú venías dentro de mí. Y él dijo, mi bien amado, todo esto se debe a la gracia del Maestro.
To santan di gal nu samjhna, santan nu samjhna, bada mushkil hai. Itthe aake assi pade likhe lok dhokha khane hain, jo andar jande hai kamai wale. ਤੁਲਸੀ ਸਾਹਿਬ ਨੇ ਕਿਹਾ ਸੀ, ਜੇ ਕੋਈ ਕਹੇ ਸੰਤ ਕੋ ਚੀਨਾ, ਤੁਲਸੀ ਹਾਥ ਕਾਨ ਪੈ ਦੀਨਾ।
Es muy difícil comprender a un santo y es muy difícil entender las palabras que dice un maestro. Aquí es donde nosotros las personas eruditas cometemos nuestros errores. Tulsi Sahib dice, si alguien dice que él ha comprendido al maestro, que Dios nos perdone, yo toco madera porque esto no es posible.
ਹੁਣ ਮੈਂ ਤੁਹਾਡੇ ਸਵਾਲ ਦੀ ਤਰਫ ਆਉਣਾ ਹੈ। ਮੈਂ ਕਾਫੀ ਛੋਟਾ ਕਰਕੇ ਇਸ ਨੂੰ ਦੱਸਿਆ ਹੈ, ਕਿਉਂਕਿ ਇਹ ਸਵਾਲ ਦਾ ਸੰਬੰਧ ਜੋ ਮੈਂ ਦੱਸਿਆ ਇਹਨਾਂ ਨਾਲ ਖਾਸ ਸੀਗਾ।
Ahora yo regreso a tu pregunta. Todo lo que yo dije traté de hacerlo en una forma breve y todo lo dije porque se relaciona con la respuesta a esta pregunta.
ਤੁਹਾਨੂੰ ਪਤਾ ਹੈ, ਮੈਂ ਦੱਸਦਾ ਹੁੰਦਾ ਕਿ ਜਦ ਉਹ ਪਰਮਾਤਮਾ ਕਿਰਪਾਲ ਆਸ਼ਰਮ ਵਿੱਚ ਆਏ, ਉਹਨਾਂ ਨੇ ਸਭ ਨੂੰ ਕਿਹਾ ਕਿ ਅੱਖਾਂ ਬੰਦ ਕਰੋ, ਜਿਸ ਨੇ ਭਗਵਾਨ ਦੇਖਣਾ ਹੈ। ਹੁਣ ਇਹ ਸਵਾਲ ਨੂੰ ਠੰਡੇ ਦਿਲ ਨਾਲ ਸਮਝਣਾ ਹੈ, ਉਹਨਾਂ ਨੇ ਕੋਈ ਅਭਿਆਸ 'ਤੇ ਬਿਠਾਉਣ ਵਾਸਤੇ ਨਹੀਂ ਕਿਹਾ ਸੀ, ਇਹ ਕਿਹਾ ਸੀ ਕਿ ਜਿਹਨੇ ਭਗਵਾਨ ਨੂੰ ਦੇਖਣਾ ਹੈ। ਹੁਣ ਜਿਹੜਾ ਆਤਮਾ ਪਿਛਲੇ ਜਨਮਾਂ ਦੀ ਵੀ ਪਰਮਾਤਮਾ ਦੀ ਖੋਜ ਵਿੱਚ ਲੱਗੀ ਹੈ ਔਰ ਇਹ ਜਨਮ ਵੀ ਉਸਨੇ ਬਹੁਤ ਸਾਰਾ ਹਿੱਸਾ ਪਰਮਾਤਮਾ ਦੀ ਖੋਜ ਵਿੱਚ ਅਭਿਆਸ ਵਿੱਚ ਲਾਇਆ ਹੋਵੇ, ਤਾਂ ਐਸਿਆਂ ਉੱਤੇ ਜ਼ਰੂਰ ਉਹ ਗੁਰੂ ਦਇਆ ਕਰਦਾ ਹੈ, ਸਮਝਾਉਂਦਾ ਵੀ ਗੁਰੂ ਹੈ ਜਿਹਦੇ 'ਤੇ ਉਹ ਦਇਆ ਕਰੇ। ਤਾਂ ਹੁਣ ਸਵਾਲ ਨੂੰ ਇਸ ਨੂੰ ਸਮਝਣਾ ਬੜਾ ਹੀ ਮੁਸ਼ਕਲ ਸੀਗਾ ਕਿ ਜਿਹਨੇ ਭਗਵਾਨ ਨੂੰ ਦੇਖਣਾ ਵੀ ਅੱਖਾਂ ਬੰਦ ਕਰੋ। ਹੁਣ ਸਭ ਨੇ ਅੱਖਾਂ ਬੰਦ ਕੀਤੀਆਂ, ਲੇਕਿਨ ਮੈਂ ਅੱਖਾਂ ਬੰਦ ਨਾ ਕੀਤੀਆਂ। ਮੇਰੇ ਮੁਤਲਕ ਕਈਆਂ ਨੇ ਸ਼ਿਕਾਇਤ ਵੀ ਕਰੀ ਕਿ ਜੀ ਅੱਖਾਂ ਬੰਦ ਨਹੀਂ ਕਰਦਾ। ਮਹਾਰਾਜ ਨੇ ਵੀ ਕਿਹਾ ਕਿ ਬਈ ਅੱਖਾਂ ਬੰਦ ਕਰੋ। ਮੈਂ ਅੱਗੋਂ ਹੱਸ ਕੇ ਇਹ ਕਿਹਾ ਕਿ ਤੁਸੀਂ ਭਗਵਾਨ ਨੂੰ ਕਿਹਾ ਕਿ ਜਿਹਨੇ ਦੇਖਣਾ ਭਗਵਾਨ ਨੂੰ ਅੱਖਾਂ ਬੰਦ ਕਰੋ, ਅਤੇ ਜਿਸ ਨੂੰ ਭਗਵਾਨ ਸਾਹਮਣੇ 6 ਫੁੱਟ ਦਾ ਤੁਰਿਆ ਫਿਰਦਾ ਦਿਸਦਾ ਹੋਵੇ ਉਹ ਕੀ ਕਰੇ। ਇਸ ਗੱਲ ਨੂੰ ਸਮਝਣਾ ਬੜਾ ਮੁਸ਼ਕਲ ਹੈ, ਕਿਸੇ ਇਨਸਾਨ ਦੇ ਉੱਤੇ ਐਤਵਾਰ ਲਿਆਉਣਾ ਕਿ ਭਗਵਾਨ ਹੈ। ਅਗਰ ਉਹੀ ਗੁਰੂ ਦਇਆ ਕਰੇ, ਉਹੀ ਮਿਹਰ ਕਰੇ, ਤੇ ਸਾਡੇ ਅੰਦਰ ਐਸਾ ਵਿਸ਼ਵਾਸ ਜਾਂ ਭਰੋਸਾ ਆਉਂਦਾ ਹੈ।
Ustedes ya conocen este incidente, yo lo he dicho con frecuencia, que en una ocasión cuando el maestro Kirpal vino a mi ashram, él le dijo a todas las personas, quienes quieran ver a Dios, deben cerrar sus ojos. Ahora, esto es algo sobre lo cual tienen que pensar muy cuidadosamente y con mucha atención, puesto que él dijo, aquellos quienes deseen ver a Dios deben cerrar sus ojos. Todas las personas cerraron sus ojos menos yo. Yo no los cerré porque yo comprendí que él había dicho, quienes deseen ver a Dios, cierren sus ojos. Algunas personas inclusive se le quejaron al maestro Kirpal Singh y le dijeron que yo no había cerrado los ojos. Ustedes pueden comprender cuál sería la condición de un alma que ha estado buscando a Dios durante muchos nacimientos, un alma que tiene el anhelo y la añoranza de encontrarse con el Señor Todopoderoso. Esa alma que tiene esta añoranza de encontrarse con Dios, ustedes bien pueden imaginarse qué haría esta alma una vez que se encuentra con Dios Todopoderoso. Sobre esta alma, Dios Todopoderoso derrama su gracia al igual que el Maestro. Y por eso cuando las personas se quejaron ante el Maestro porque yo no cerraba mis ojos, yo le dije, Maestro, tú dijiste que aquellos quienes desearan ver a Dios debían cerrar sus ojos. Pero cuando yo puedo ver a Dios Todopoderoso con mis ojos abiertos, ¿para qué tengo que cerrar mis ojos? Ahora, esto lo puede decir una persona quien tiene la gracia del Maestro. Porque creer que un ser humano es Dios Todopoderoso, para eso se necesita la gracia del Señor Todopoderoso. Uno recibe este entendimiento y uno cree en esto únicamente si aquel Maestro ha derramado su gracia sobre uno.
ਤਜਰਬਾ ਸੀਗਾ ਇੱਕ ਉੱਥੇ ਬੇਸਸੰਗੀ ਆਦਮੀ ਵੀ ਬੈਠਾ ਸੀਗਾ ਜਿਸ ਨੇ ਬੜੇ ਪਿਆਰ ਨਾਲ ਸ਼ਰਧਾ ਨਾਲ ਕਿਹਾ ਕਿ ਇਹ ਬੰਦਾ ਨਹੀਂ ਬੰਦੇ ਦਾ ਤਾਂ ਚੋਲਾ ਹੀ ਹੈ ਮੈਨੂੰ ਪ੍ਰਕਾਸ਼ ਨਜ਼ਰ ਆਇਆ ਨੂਰ ਨਜ਼ਰ ਵਿੱਚ ਆਇਆ ਸੋ ਪਿਆਰਿਓ ਜਿਨ੍ਹਾਂ ਦਾ ਭਾਂਡਾ ਬਣਿਆ ਹੁੰਦਾ ਹੈ ਉਹਨਾਂ ਨੂੰ ਐਸੀ ਸਮਝ ਆਉਂਦੀ ਹੈ ਉਹਨਾਂ ਉੱਤੇ ਗੁਰੂ ਖਾਸ ਆਪਣੀ ਮਿਹਰ ਕਰਕੇ ਆਪਣੀ ਸਮਝ ਦਿੰਦਾ ਹੈ
Esta fue la primera experiencia que tuve yo cuando me encontré por primera vez con mi maestro. En este sitio había una persona que me decía, este ser humano o este maestro tan solo ha asumido un cuerpo humano, pero yo lo único que veo es luz que sale de él y él simplemente es toda luz. De manera que, mis amados, esto le sucede únicamente a aquella persona cuyo recipiente está listo, aquella persona que se ha preparado a sí mismo y también sobre quien el maestro haya derramado su gracia.
Sheth Hira Lal nu sare jande hai. O Maharaj da naam leva si. Jad Maharaj ji panch bhutak sharir sansar vichon lai gaye. Us waqt tuhanu pata je sant jande hai. ਉਦੋਂ ਸੰਗਤ ਦੇ ਅੰਦਰ ਖਲਬਲੀ ਮੱਚ ਜਾਂਦੀ ਹੈ ਤਾਂ ਉਹ ਬੰਗਲਾ ਸਾਹਿਬ ਗੁਰਦੁਆਰੇ ਜਾਂਦੇ ਹੁੰਦੇ ਸੀਗੇ ਵੀ ਹੁਣ ਕੀ ਹੈ ਉਸ ਪਰਮਾਤਮਾ ਕਿਰਪਾਲ ਦੀ ਮੌਜ ਹੋਈ ਹਾਲਾਂਕਿ ਮੈਂ ਨਾ ਹੀਰਾ ਲਾਲ ਸ਼ੇਠ ਦੀ ਫੈਮਿਲੀ ਨੂੰ ਜਾਣਦਾ ਸੀਗਾ ਕਿਉਂਕਿ ਮੈਂ ਤਾਂ ਇੱਕ ਜ਼ਮੀਨ ਅੰਦਰ ਬੈਠ ਕੇ ਆਪਦੀ ਜ਼ਿੰਦਗੀ ਗੁਜ਼ਾਰੀ ਸੀਗੀ ਮੈਨੂੰ ਬਾਹਰਲੀ ਦੁਨੀਆਂ ਦਾ ਗਿਆਨ ਨਹੀਂ ਸੀਗਾ ਮੈਂ ਦੱਸਦਾ ਹੁੰਦਾ ਕਿ ਬਾਹਰਲੀ ਦੁਨੀਆਂ ਦੇ ਮੁਤਲਕ ਪੱਪੂ ਤੋਂ ਕਾਫੀ ਕੁਛ ਮੈਨੂੰ ਸਿੱਖਣ ਨੂੰ ਮਿਲਿਆ ਦੋ ਤਿੰਨ ਦਿਨ ਉਹ ਬੰਗਲਾ ਸਾਹਿਬ ਜਾਂਦਾ ਰਿਹਾ ਜਦ ਉਹਨੂੰ ਸਮਝ ਆਈ ਤਾਂ ਉਹਨੇ ਆ ਕੇ ਚਰਨਾਂ 'ਤੇ ਮੱਥਾ ਟੇਕ ਦਿੱਤਾ ਔਰ ਉਹਦੀ ਹਿਸਟਰੀ ਜਿਹੜਾ ਅੰਤ ਸਮਾਂ ਉਸਦਾ ਆਇਆ ਉਹ ਤੁਸੀਂ ਮੈਗਜ਼ੀਨ 'ਚ ਪੜ੍ਹ ਵੀ ਚੁੱਕੇ ਹੋਣ ਉਹ ਹਮੇਸ਼ਾ ਇਹ ਕਹਿੰਦਾ ਹੁੰਦਾ ਸੀ ਕਿ ਬੇਸ਼ੱਕ ਸੰਤ ਇਹ ਕਹਿੰਦੇ ਹੈ ਕਿ ਅਸੀਂ ਮੋਜੇ ਨਹੀਂ ਦਿਖਾਉਂਦੇਗੇ ਲੇਕਿਨ ਕੋਈ ਦੇਖਣ ਵਾਲਾ ਚਾਹੀਦਾ ਹੈ ਸੋ ਪਿਆਰਿਓ ਜਿਨ੍ਹਾਂ ਦਾ ਖਿਆਲ ਟਿਕ ਜਾਂਦਾ ਹੈ ਸਤਸੰਗ ਦੇ ਅੰਦਰ ਤੁਹਾਡੇ ਅੰਦਰ ਅਨੇਕਾਂ ਹੀ ਆਦਮੀ ਹੁੰਦੇ ਹੈ ਆਪੋ ਆਪਣਾ ਤਜਰਬਾ ਦੱਸਣ ਵਾਲੇ ਜਾਂ ਦਰਸ਼ਨਾਂ ਦੇ ਵਿੱਚ ਮਿਲਦੇ ਹੈ ਔਰ ਜਾਂ ਕੀ ਹੋਏ ਭਾਵਨਾ ਜੈਸੀ ਹਰ ਮੂਰਤ ਦੇਖੀ ਤਿੰਨ ਤੈਸੀ
Todos ustedes conocen acerca de Sheth Hira Lal. Él era un iniciado del maestro Kirpal. Ustedes saben que después de que el maestro abandona el cuerpo, siempre surgen problemas entre todos los discípulos. De esa forma, cuando el maestro Kirpal Singh abandonó su cuerpo de los cinco elementos, Hira Lal, en vez de continuar asistiendo al satsang, él se fue más bien a una gurdwara. Ustedes saben, una vez que llegó en la voluntad o el maestro decidió que yo fuera a Delhi, ustedes saben, yo no conocía a nadie en Delhi, yo era una persona que siempre me había sentado en un cuarto subterráneo y hacía la meditación, yo no conocía a nadie en Delhi, pero cuando fue la voluntad del maestro de que yo fuera allá, yo fui y me quedé en la casa de Hiralal, e incluso después de que yo estuve en la casa de él durante unos días, él continuaba yendo a esa gurdwara de Bangla Sahib. Pero una vez que él hubo comprendido la realidad y la verdad, él llegó y se postró a mis pies. Y ustedes también habrán leído en la revista acerca del recuento de cuando él abandonó su cuerpo. Lo que quiere decir esto es que aquellas personas que han comprendido al maestro, quienes han comprendido la importancia del satsang, y aquellas personas que han comprendido la importancia del maestro, ellos jamás lo abandonan, sino que ellos siempre se mantienen firmes allí. Hiralal solía decir que el maestro dice que los maestros no hacen milagros, pero es mi experiencia personal que lo único que los maestros hacen son milagros. De manera que aquellas personas quienes tienen una fe tan firme y una convicción tan fuerte en el maestro, estas personas tienen experiencias muy parecidas a la que les acabo de contar. Incluso en el grupo de ustedes hay personas que han tenido experiencias así, y cuando ellos vienen a verme en las entrevistas me cuentan acerca de estas experiencias.
Entonces, ese sual da hissa siga que guru nu dekhna jado samne baitha hai jinna guruan di main tuhanu misal ditti hai baba jaimal singh nu mara savan singh ne vi dekhya lekin unna ne ਕਿੰਨੀ ਕਰੜੀ ਘਾਲਣਾ ਘਾਲੀ ਕਈ ਕਈ ਦਿਨ ਅੰਦਰੋਂ ਨਾ ਨਿਕਲਦੇ ਅਗਰ ਨੀਂਦ ਤੰਗ ਕਰਦੀ ਸੀ ਤਾਂ ਬੜੀ ਬਰਾਗਣ ਲੈ ਲਈ ਖੜ੍ਹੇ ਹੋ ਕੇ ਅਭਿਆਸ ਕਰਦੇ ਸੀ ਇਸੇ ਤਰ੍ਹਾਂ ਮਹਾਰਾਜ ਕਿਰਪਾਲ ਸਿੰਘ ਨੇ ਆਪਣਾ ਟਿਕਾਣਾ ਹੀ ਰਾਵੀ ਦਰਿਆ ਦੇ ਵਿੱਚ ਖੜ੍ਹ ਕੇ ਗਲ ਜਿੱਡੇ ਜਿੱਡੇ ਪਾਣੀ ਵਿੱਚ ਜਾ ਕੇ ਅਭਿਆਸ ਕਰਦੇ ਸਨ ਤੁਸੀਂ ਖੁਦ ਹੀ ਇਸ ਦਾ ਫੈਸਲਾ ਕਰ ਸਕਦੇ ਹੋ ਮੈਨੂੰ ਵੀ ਉਹਨਾਂ ਨੇ ਮੈਂ ਅੱਛੀ ਤਰ੍ਹਾਂ ਉਹਨਾਂ ਨੂੰ ਦੇਖਿਆ ਸਮਝਿਆ ਉਹਨਾਂ ਨੇ ਸਮਝ ਦਿੱਤੀ ਫਿਰ ਵੀ ਉਹਨਾਂ ਨੇ 5 ਸਾਲ ਜ਼ਮੀਨ ਦੇ ਅੰਦਰ ਬਿਠਾ ਕੇ ਅਭਿਆਸ ਕਰਾਇਆ ਹੁਣ ਤੁਸੀਂ ਇਸ ਤਾਂ ਖੁਦ ਹੀ ਦੇਖ ਸਕਦੇ ਹੋ ਕਿ ਜੋ ਗੁਰੂ ਕਹਿੰਦਾ ਹੈ ਉਹ ਕਰਨਾ ਕਿੰਨਾ ਜ਼ਰੂਰੀ ਹੈ ਅਭਿਆਸ ਇਸ ਵਾਸਤੇ ਕਰਨਾ ਹੈ ਕਿ ਨਹੀਂ ਤਾਂ ਅਸੀਂ ਡੋਲ ਜਾਵਾਂਗੇ ਕਿਉਂਕਿ ਜੇ 4 ਆਦਮੀਆਂ ਨੇ ਇਹ ਕਹਿਤਾ ਕਿ ਇਹ ਮਹਾਤਮਾ ਠੱਗ ਹੈ ਅਸੀਂ ਅੰਦਰ ਜਾ ਕੇ ਉਹਨੂੰ ਦੇਖਿਆ ਨਹੀਂ ਤਾਂ ਮਨ ਡੋਲਣ ਦਾ ਡਰ ਰਹਿੰਦਾ ਹੈ ਅਗਰ ਅਸੀਂ ਅੱਖਾਂ ਨਾਲ ਦੇਖ ਲਈਏ ਕਿ ਮਹਾਤਮਾ ਪੂਰਾ ਹੈ ਭਾਵੇਂ ਸਾਰੀ ਦੁਨੀਆ ਇੱਕ ਪਾਸੇ ਹੋ ਜਾਵੇ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਜੇ ਅੱਖਾਂ ਨਾਲ ਦੇਖ ਲਿਆ ਕਿ ਇਹ ਬੈਲ ਹੈ ਭਾਵੇਂ ਸਾਰੀ ਦੁਨੀਆ ਉਸ ਨੂੰ ਘੋੜਾ ਕਹੀ ਜਾਵੇ ਅਸੀਂ ਕਦੇ ਵੀ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ ਗੇ
Ahora solo queda parte de la pregunta de ver al maestro con los ojos abiertos. Ahora todos los ejemplos que yo les he dado de estos maestros, todos ellos vieron a su propio maestro. El maestro Sawan Singh vio a su maestro Baba Jaimal Singh. Él lo vio con sus propios ojos, pero también hizo lo que su maestro le pidió. El maestro Sawan Singh trabajó fuertemente en sus meditaciones. Si le molestaba el sueño, él utilizaba como una especie de soporte de madera que se llamaba Veragan, y con el apoyo de esta especie de tarima, él se paraba y hacía su meditación. Por muchos días él no salía de su cuarto puesto que estaba en meditación, y él trabajó fuertemente para llevar a cabo lo que el maestro Jamal Singh le había pedido, y él llevó a cabo sus prácticas. El maestro Kirpal Singh hizo que la orilla del río Ravi fuera su sitio de meditación. Él iba allá y parado allí en el agua, él hacía sus prácticas. Él también vio a su propio maestro, al maestro Sawan Singh, con sus ojos abiertos, pero igualmente también obedeció lo que el maestro le pidió que hiciera. De la misma manera, yo también vi a mi bello y a mi hermoso maestro Kirpal. Yo lo vi con mis propios ojos, pero él también me pidió que me sentara en un cuarto subterráneo por 5 años para hacer mi meditación. ¿Por qué se nos pide que cerremos los ojos y hagamos la meditación? Esto se debe a que los maestros quieren que nosotros mismos veamos la realidad en lo interno y que no perdamos nuestra fe en él. Porque si nosotros no hemos visto al maestro internamente y no le hemos contemplado internamente, es posible que si algunas personas le critiquen, nosotros podemos perder nuestra fe en él. Pero si lo hemos contemplado internamente, no importa si las personas le critican o lo alaban, eso no nos importará o no nos afectará en absoluto, puesto que nosotros habremos visto quién es nuestro maestro. El maestro Sawan Singh Ji decía que si uno ha visto a un buey con nuestros propios ojos, No importa si el mundo entero dice que es otro animal, nosotros no creeremos en ellos, puesto que le habremos visto con nuestros propios ojos. De la misma forma, si hemos visto a nuestro maestro internamente, no importa lo que puedan decir las demás personas, nuestra fe permanecerá firme, puesto que lo habremos visto internamente y sabremos quién es nuestro maestro.
Sukhbir Sahib kehnde hai, pehla tusi purn ho, phir chahe akhaan band karo ya na karo, phir koi fark nahi penda ga, jad ek wari andar darshan kar le hai, bahar jithe bhi tusi dekhoge, oh parshame di tarah tuhanu manmohani moorti jehdi hai, tuhade saath hi disegi.
De manera que Kabir Sahib dice, primero que todo, conviértanse en seres perfectos. Una vez que ustedes se hayan convertido en seres perfectos, no importará en absoluto si tienen los ojos abiertos o cerrados. Una vez que ustedes le hayan manifestado internamente, no importa si ustedes miran hacia afuera o hacia adentro, esa forma encantadora del maestro siempre estará frente a ustedes, puesto que le han manifestado. Kabir Sahib dice, yo ni cierro los ojos ni tampoco me tapo los oídos, ni siquiera le doy dolor a mi cuerpo. Con mis ojos abiertos, con mucha alegría, yo recibo el darshan de mi bien amado Señor.
Darshanada sanu, sasang de andar, bahut time mil janda hai, ya sant sadguru sade paas di nangde hai. ਫਿਰ ਵੀ ਟਾਈਮ ਮਿਲ ਜਾਂਦਾ ਹੈ ਸਾਨੂੰ ਦਰਸ਼ਨ ਦਾ ਟਾਈਮ ਜਿਹੜੀ ਕਮੀ ਹੈ ਉਸ ਵੇਲੇ ਪੂਰੀ ਕਰਨੀ ਚਾਹੀਦੀ ਹੈ ਸਤਸੰਗ ਦੇ ਅੰਦਰ
Tenemos suficiente tiempo y suficientes oportunidades para ver al maestro cuando estamos en el satsang o cuando él está caminando o pasa cerca de nosotros. De manera que debemos aprovechar aquellas oportunidades y llenarnos de su darshan.
ਮੈਂ ਅੱਗੇ ਵੀ ਕਈ ਵਾਰੀ ਮਾਣੇ ਜੱਟ ਦੀ ਕਹਾਣੀ ਸੁਣਾਉਣਾ ਹੁੰਦਾ ਹੈ ਸਾਨੂੰ ਉਹ ਮਾਣੇ ਜੱਟ ਦੀ ਮਿਸਾਲ ਨਹੀਂ ਬਣਨਾ ਚਾਹੀਦਾ ਉਹ ਗੁਰੂ ਅਰਜਨ ਦੇਵ ਜੀ ਦੇ ਜਵਾਨੇ ਵਿੱਚ ਹੋਇਆ ਸੀਗਾ ਉਹਦਾ ਕੰਮ ਸੀ ਲੰਗਰ 'ਚੋਂ ਮੁਫਤ ਦਾ ਖਾਣਾ ਕੋਈ ਸੇਵਾ ਨਾ ਕਰਨੀ ਕੋਈ ਤੱਪੜਨਾ ਝਾੜਨਾ ਕੋਈ ਬਰਤਨਾ ਸਾਫ਼ ਕਰਨਾ ਜੇ ਸੰਗਤ ਦੇ ਪ੍ਰੇਮੀਆਂ ਨੇ ਇੰਚਾਰਜਾਂ ਨੇ ਕਹਿਣਾ ਬਈ ਤੂੰ ਕੋਈ ਕਰਿਆ ਵੀ ਕਰ ਉਹ ਕਹਿੰਦਾ ਮੈਂ ਸ਼ਰੀਕਾਂ ਦਾ ਜੋ ਮੇਰੇ ਜੈਸੇ ਸਤਸੰਗੀ ਹੈ ਮੈਂ ਕਹਿਣਾ ਨਹੀਂ ਮੰਨਦਾ ਗਾ ਅਗਰ ਗੁਰੂ ਕਹਿਣ ਤੋ ਮੈਂ ਫਿਰ ਕਹਿਣਾ ਮੰਨੂੰਗਾ ਸੇਵਕਾਂ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਕੋਲੇ ਸ਼ਿਕਾਇਤ ਕੀਤੀ ਅਖੇ ਜੀ ਮਾਣਾ ਜੱਟ ਕੋਈ ਵੀ ਕੰਮ ਨਹੀਂ ਕਰਦਾ ਗਾ ਉਹ ਇਹ ਕਹਿੰਦਾ ਮੈਂ ਤੁਹਾਡਾ ਕਹਿਣਾ ਨਹੀਂ ਮੰਨਦਾ ਗਾ ਗੁਰੂ ਦਾ ਕਹਿਣਾ ਮੰਨੂੰਗਾ ਹਾਲਾਂਕਿ ਮਹਾਰਾਜ ਗੁਰੂ ਅਰਜਨ ਦੇਵ ਜੀ ਦਿਲਾਂ ਦੀਆਂ ਜਾਣਦੇ ਸਨ ਕਿਉਂਕਿ ਜਿਹੜੇ ਐਸੇ ਬੰਦੇ ਹੁੰਦੇ ਆ ਸਿਰਫ ਉਹਨਾਂ ਦੇ ਮਨ ਦੇ ਬਹਾਨੇ ਹੁੰਦੇ ਹੈ ਉਹਨੂੰ ਬੁਲਾਇਆ ਉਹ ਕਹਿੰਦਾ ਜੀ ਜੋ ਤੁਸੀਂ ਹੁਕਮ ਦੇਵੋਗੇ ਮੈਂ ਉਹ ਮੰਨਣ ਨੂੰ ਤਿਆਰ ਹੈ ਉਹ ਕਹਿੰਦੇ ਅੱਛਾ ਤੂੰ ਉਹ ਕਰ ਬਾਹਰ ਜਾ ਕੇ ਜੰਗਲ ਵਿੱਚ ਲੱਕੜੀਆਂ ਇਕੱਠੀਆਂ ਕਰਕੇ ਉਹਦੇ ਵਿੱਚ ਬੈਠ ਕੇ ਅੱਗ ਲਗਾ ਲੈ ਉਹ ਤੁਰ ਪਿਆ ਦਿਲ 'ਚ ਖਿਆਲ ਸੀ ਵੀ ਇਹ ਸੌਖਾ ਹੀ ਕੰਮ ਹੈ ਜਦ ਬਾਹਰ ਜਾ ਕੇ ਲੱਕੜੀਆਂ ਇਕੱਠੀਆਂ ਕੀਤੀਆਂ ਅੱਗ ਵੀ ਲਗਾ ਲਈ ਲੇਕਿਨ ਉਹਦੇ ਬਾਹਰ ਬਾਹਰ ਭੱਜਿਆ ਫਿਰੇ ਕਿਉਂਕਿ ਉਹ ਸੇਕ ਲੱਗਦਾ ਸੀਗਾ ਉਧਰ ਚੋਰ ਚੋਰੀ ਕਰਕੇ ਆ ਰਹੇ ਸੀਗੇ ਉਹਨਾਂ ਨੇ ਪੁੱਛਿਆ ਕਿਵੇਂ ਬੰਦੇ ਰੱਬ ਦੇ ਤੂੰ ਇਤਨੀ ਵੱਡੀ ਅੱਗ ਜਾਲੀ ਹੋਈ ਹੈ ਔਰ ਆਪ ਉਦਾਲੇ ਭੱਜਿਆ ਫਿਰਦਾ ਹੈ ਉਹ ਕਹਿੰਦਾ ਬਈ ਗੁਰੂ ਦਾ ਹੁਕਮ ਸੀਗਾ ਬਈ ਤੂੰ ਚਿਖਾ ਬਣਾ ਕੇ ਇਹਦੇ ਵਿੱਚ ਜਲ ਜਾ ਬਾਹਰ ਉਹ ਕਹਿੰਦਾ ਮੈਨੂੰ ਹੁਣ ਡਰ ਲੱਗਦਾ ਮੈਂ ਇਹ ਕੰਮ ਨਹੀਂ ਕਰਦਾ ਚਲੋ ਮੈਂ ਗੁਰੂ ਦਾ ਹੁਕਮ ਵੀ ਨਹੀਂ ਮੰਨਦਾ ਗਾ ਕਿਉਂਕਿ ਮਨ ਅੜੀਅਲ ਟੱਟੂ ਬਣ ਜਾਂਦਾ ਹੈ ਉਹ ਚੋਰ ਕਹਿੰਦਾ ਬਈ ਤੂੰ ਆਹ ਧਨ ਜਿਹੜਾ ਹੈ ਸਾਰਾ ਲੈ ਲਾ ਮੈਨੂੰ ਗੁਰੂ ਦਾ ਬਚਨ ਦੇ ਦੇ ਉਹ ਕਹਿੰਦਾ ਅੱਛਾ ਬਈ ਮੈਂ ਤੈਨੂੰ ਗੁਰੂ ਦਾ ਬਚਨ ਦਿੱਤਾ ਔਰ ਆਹ ਧਨ ਜਿਹੜਾ ਮੈਨੂੰ ਦੇ ਦੇ ਮਾਣਾ ਖੁਸ਼ ਹੋ ਕੇ ਘਰ ਨੂੰ ਤੁਰਿਆ ਚੋਰੀ ਕਿਸੇ ਤਕੜੇ ਘਰ ਹੋਈ ਸੀਗੀ ਪਿੱਛੋਂ ਪੁਲਿਸ ਆ ਰਹੀ ਸੀ ਉਹਨਾਂ ਨੇ ਆ ਕੇ ਮਾਣੇ ਜੱਟ ਨੂੰ ਪਕੜ ਲਿਆ ਹੁਣ ਚੋਰ ਕੌਣ ਹੈ ਵੀ ਜਿਹਦੇ ਕੋਲ ਮਾਲ ਹੈ ਤੋ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਮਾਣੇ ਜੱਟ ਦੀ ਮਿਸਾਲ ਨਹੀਂ ਬਣਨਾ ਚਾਹੀਦਾ ਜੇ ਸਤਿਗੁਰੂ ਕਹਿੰਦਾ ਹੈ ਘਾਹ ਖੋਤੋ ਸਾਨੂੰ ਖੋਤ ਲੈਣਾ ਚਾਹੀਦਾ ਅਗਰ ਉਹ ਅਭਿਆਸ ਕਰਨ ਨੂੰ ਕਹਿੰਦਾ ਕਰ ਲੈਣਾ ਚਾਹੀਦਾ ਹੈ ਜੋ ਗੁਰੂ ਕਹਿੰਦਾ ਹੈ ਸਭ ਤੋਂ ਪਹਿਲਾਂ ਸਾਡਾ ਕੰਮ ਹੈ ਕਿ ਉਹਦੇ ਆਗਿਆ ਦਾ ਪਾਲਣ ਕਰਨਾ ਉਹਦੇ ਹੁਕਮ ਨੂੰ ਮੰਨਣਾ
Anteriormente yo les había contado la historia de Mana, quien era un iniciado del Guru Arjan Dev Ji Maharaj. Nosotros no deberíamos convertirnos o seguir aquel ejemplo de Mana. Mana era un discípulo que no ayudaba en absoluto en el hangar. Él simplemente iba allá a comer, pero no ayudaba ni a lavar los platos, ni a lavar el piso, ni ayudaba en nada en absoluto. Cuando los demás iniciados que ayudaban allí en el hangar, cuando ellos se acercaban a él y le decían, debes ayudarnos a hacer este trabajo, él decía, no, yo no voy a obedecer a aquellos quienes son iguales a mí. Yo tan solo haré lo que me diga el maestro directamente. De manera que los demás iniciados se quejaron ante el maestro acerca de Mana. Ahora los maestros conocen muy bien a sus discípulos y saben qué tienen en su corazón. El Guru Arjan Dev sabía que Mana ni siquiera seguiría las órdenes del maestro. De manera que el Guru Arjan Dev lo llamó y le dijo, debes hacer lo siguiente, vete a la selva, recoge un poco de leña, préndele fuego y siéntate en ese fuego. Mana pensó que esto sería algo muy fácil de hacer, de manera que él se fue a la selva, recogió la leña, incluso prendió el fuego, pero él no tenía el valor suficiente para saltar y sentarse en ese fuego. Cuando él sintió el fuego, él se sintió muy asustado, muy atemorizado, y en vez de sentarse en el fuego, él empezó a caminar ahí alrededor del fuego. Cuando él estaba haciendo eso, llegó un ladrón quien había robado una casa, la casa de un señor de mucho dinero y tenía muchísima riqueza consigo. Ese ladrón llegó corriendo aquí a este sitio donde estaba Mana parado al lado del fuego y el ladrón le dijo, oh hombre de Dios, ¿qué estás haciendo tú aquí parado al frente de este fuego tan grande? Mana le contó toda la historia y el ladrón le dijo, muy bien, hagamos esto, yo te doy toda la riqueza que yo tengo y tú dame la orden de tu maestro. Mana entonces le dio la orden de su maestro y el ladrón muy alegremente saltó ahí al fuego y él murió allí. Y Mana recogió toda la riqueza y se fue caminando hacia su casa. Pero cuando él iba llegando a la casa, la policía venía detrás y lo cogió. Y ustedes saben que se considera como el ladrón aquella persona que tiene los bienes robados. De manera que lo cogieron y lo castigaron por ese delito. De manera que no debemos seguirle este ejemplo a Mana. No debemos convertirnos en alguien como él, sino que debemos hacer lo que nos pida el maestro. Si el maestro nos pide que cortemos el prado, debemos hacerlo. Si el maestro nos pide que traigamos agua, debemos hacerlo. Debemos realizar cualquier cosa que el maestro nos haya dicho que hagamos. Es de beneficio para nosotros obedecer las órdenes del maestro en la forma exacta como él nos los haya pedido. Ahora, por favor, cierren los ojos y empiecen a meditar.